ਗੁਰੂ ਦੀ ਬਖਸ਼ਿਸ਼, ਗੁਰੂ ਬਖਸ਼ਾਂ ਦਾ ਭੰਡਾਰ ਹੈ, ਗੁਰੂ ਅੰਮ੍ਰਿਤ ਦਾ ਸੋਮਾ ਹੈ, ਗੁਰੂ ਸਾਰੇ ਫਲਾਂ ਦਾ ਦਾਤਾ ਹੈ, ਗੁਰੂ ਟੁੱਟੀਆਂ ਸੁਰਤਾਂ ਨਿਰੰਕਾਰ ਨਾਲ ਜੋੜਦਾ ਹੈ, ਜਿਵੇਂ ਸਮੁੰਦਰ ਵਿੱਚੋਂ ਪਾਣੀ ਗਰਮ ਹੋ ਕੇ ਬੁਖਾਰਤ ਬਣ ਕੇ ਉੱਡਦਾ ਹੈ, ਮਾਨਸੂਨ ਵਾਹਵਾਂ ਚੱਲਦੀਆਂ ਹਨ, ਫਿਰ ਕਿਸੇ ਪਹਾੜ ਦੇ ਨਾਲ ਟਕਰਾ ਕੇ ਕਣੀਆਂ ਦੇ ਰੂਪ ਵਿੱਚ ਉਹ ਪਾਣੀ ਜ਼ਮੀਨ ਤੇ ਆ ਡਿੱਗਦਾ ਹੈ, ਜਿਨ੍ਹਾਂ ਪਾਣੀਆਂ ਦੇ ਕਣਕਿਆਂ ਅੰਦਰ ਆਪਣੇ ਪਿਆਰੇ ਸਮੁੰਦਰ ਵਿੱਚ ਪਹੁੰਚਣ ਦੀ ਤਾਂਘ ਹੁੰਦੀ ਹੈ, ਉਹ ਕਿਸੇ ਦਰਿਆ ਜਾਂ ਨਦੀ ਦੀ ਸ਼ਰਨ ਵਿੱਚ ਡਿੱਗ ਪੈਂਦੇ ਹਨ। ਦਰਿਆ ਉਹਨਾਂ ਦਾ ਪਿਆਰ ਤੇ ਸਿਦਕ ਦੇ ਕੇ ਮੈਦਾਨਾਂ ਵਿੱਚੋਂ ਦੀ ਵਹਿੰਦਾ ਵਹਿੰਦਾ ਸਮੁੰਦਰ ਵਿੱਚ ਪਹੁੰਚਾ ਦਿੰਦਾ ਹੈ। ਇਸੇ ਤਰ੍ਹਾਂ ਪ੍ਰਭੂ ਦੀ ਅਟਲ ਕੁਦਰਤ ਦੇ ਨਿਯਮ ਅਨੁਸਾਰ ਜੀਵ ਇਸ ਦੁਨੀਆਂ ਵਿੱਚ ਇੱਕ ਪਾਣੀ ਦੀ ਬੂੰਦ ਦੀ ਤਰ੍ਹਾਂ ਆਇਆ। ਜਿਹੜੇ ਜੀਵ ਪ੍ਰਭੂ ਨਾਲੋਂ ਵਿਛੋੜਾ ਨਾ ਸਹਿ ਸਕੇ, ਉਹਨਾਂ ਵਿਰਹੀ ਜੂੜਿਆਂ ਨੇ ਗੁਰੂ ਦਰਿਆ ਦੀ ਓਟ ਲੈ ਲਈ, ਉਸ ਦੀ ਝੋਲੀ ਵਿੱਚ ਡਿੱਗ ਪਏ, ਆਪਣਾ ਆਪ ਗੁਰੂ ਨੂੰ ਸੌਂਪ ਦਿੱਤਾ। ਗੁਰੂ ਨੇ ਉਹਨਾਂ ਦਾ ਸਿਦਕ ਤੇ ਪਿਆਰ ਦੇਖ ਕੇ ਆਪਣੇ ਨਾਲ ਜੋੜ ਲਿਆ। ਫਿਰ ਸੰਸਾਰ ਦੇ ਜੀਵਨ ਰੂਪ ਮੈਦਾਨ ਵਿੱਚੋਂ ਬਹਿੰਦਿਆਂ ਉਹਨਾਂ ਨੂੰ ਓੜਕ ਪ੍ਰਭੂ ਰੂਪੀ ਸਮੁੰਦਰ ਵਿੱਚ ਮਿਲਾ ਦਿੱਤਾ। ਜਿਹੜੇ ਕਰਮਾਂ ਮਾਰੇ ਜੀਵਾਂ ਨੇ ਸੰਸਾਰ ਨੂੰ ਹੀ ਅਸਲੀ ਘਰ ਸਮਝਿਆ ਤੇ ਇਹਦੇ ਵਿੱਚ ਹੀ ਰੁੱਝ ਗਏ, ਉਹ ਉਹਨਾਂ ਨਿਭਾਗੇ ਮੀਂਹ ਦੇ ਕਣਕਿਆਂ ਵਰਗੇ ਹਨ, ਜਿਸ ਨੇ ਦਰਿਆ ਦੀ ਝੋਲੀ ਵਿੱਚ ਡਿੱਗਣ ਦੀ ਬਜਾਏ ਰੇਤ ਦੇ ਟਿੱਬਿਆਂ ਦਾ ਆਸਰਾ ਲਿਆ। ਉਹਨਾਂ ਦੀ ਜ਼ਿੰਦਗੀ ਦੁਨੀਆਂ ਨੂੰ ਹਰਿਆਵਲਤਾ ਨਾ ਦੇ ਸਕੀ ਅਤੇ ਆਪਣਾ ਆਪ ਵੀ ਤਬਾਹ ਕਰ ਬੈਠੇ। ਵਿਸ਼ੇ ਵਿਕਾਰ ਸੰਸਾਰ ਰੂਪੀ ਧਰਤੀ ਤੇ ਵੱਡੇ ਵੱਡੇ ਰੇਤ ਦੇ ਮਾਰੂਥਲ ਹਨ। ਇਹਨਾਂ ਵਿੱਚ ਡਿੱਗਿਆ ਮਨੁੱਖ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ। ਇਹਨਾਂ ਤੋਂ ਮਨੁੱਖ ਨੇ ਜਿੱਤ ਪ੍ਰਾਪਤ ਕਰਨੀ ਹੈ, ਇਹਨਾਂ ਵਿੱਚ ਖਚਤ ਨਹੀਂ ਹੋਣਾ, ਪਰ ਇਹ ਗੁਰੂ ਕਿਰਪਾ ਦੁਆਰਾ ਹੀ ਹੋ ਸਕਦੀ ਹੈ। ਗੁਰੂ ਦਰਿਆ ਨਾਲ ਸੰਬੰਧ ਜੋੜ ਕੇ ਪ੍ਰਭੂ ਸਮੁੰਦਰ ਵਿੱਚ ਸਮਾਈ ਹੁੰਦੀ ਹੈ। ਗੁਰੂ ਤੇ ਸਿੱਖ ਦਾ ਪਿਆਰ ਹੀ ਅਸਲੀ ਪਿਆਰ ਹੈ। ਗੁਰੂ ਤੇ ਸਿੱਖ ਦੀ ਪ੍ਰੀਤੀ ਮੱਛੀ ਦੀ ਇੱਕ ਅੰਗੀ ਪ੍ਰੀਤ ਹੈ। ਮੱਛੀ ਪਾਣੀ ਬਿਨਾਂ ਜਿੰਦਾ ਨਹੀਂ ਰਹਿ ਸਕਦੀ, ਵੱਖ ਹੋ ਕੇ ਵੀ ਪਾਣੀ ਲਈ ਤੜਫਦੀ ਹੈ, ਟੁਕੜੇ ਟੁਕੜੇ ਹੋ ਕੇ ਵੀ ਪਾਣੀ ਲਈ ਲੁੱਛਦੀ ਹੈ, ਪੇਟ ਵਿੱਚ ਗਈ ਨੂੰ ਵੀ ਪਾਣੀ ਨਹੀਂ ਭੁੱਲਦਾ। ਮੀਨ ਪਕੜੇ ਫੰਕਿਓ ਅਰ ਕਾਟਿਓ ਰਾਂਧ ਕੀਓ ਬਹਵਾਨੀ, ਖੰਡ ਖੰਡ ਕਰੇ ਭੋਜਨ ਕੀਨੋ ਤਉ ਨਾ ਬਿਸਰਿਓ ਪਾਣੀ। ਪਰ ਪਾਣੀ ਬੋਲਾ ਹੈ, ਪਾਣੀ ਅੰਨਾ ਹੈ, ਪਾਣੀ ਹਿਰਦੇਹੀਨ ਹੈ, ਪਾਣੀ ਪ੍ਰੀਤਹੀਣ ਹੈ, ਪਾਣੀ ਬੇਫਵਾ ਬੇਵਫਾ ਹੈ। ਪਾਣੀ ਨੂੰ ਕੀ ਲੱਗੇ, ਮੱਛੀਆਂ ਫੜੀਆਂ ਜਾਂਦੀਆਂ ਹਨ, ਪਾਣੀ ਨੂੰ ਕੀ ਲੱਗੇ ਜੇ ਉਹ ਤੜਪ ਤੜਪ ਕੇ ਮਰਦੀਆਂ ਹਨ। ਉਹ ਆਪਣੀ ਮੌਜ ਵਿੱਚ ਮਸਤ ਰਹਿੰਦਾ ਹੈ, ਪਰ ਗੁਰੂ ਪ੍ਰੀਤ ਦੋ ਅੰਗੀ ਨਹੀਂ ਸੰਗੋ ਸਰਵੰਗੀ ਹੈ। ਪਹਿਲਾਂ ਗੁਰੂ ਅੰਦਰ ਪਿਆਸ ਲੱਗਦੀ ਹੈ, ਫਿਰ ਉਹ ਪਿਆਸ ਸਿੱਖ ਅੰਦਰ ਜਗਾਉਂਦਾ ਹੈ ਤਾਂ ਕਿ ਉਹ ਵਿਆਕਲ ਹੋਇਆ ਦੌੜ ਕੇ ਗੁਰੂ ਵੱਲ ਆਵੇ ਅਤੇ ਉਹ ਕਰੋੜਾਂ ਕਦਮਾਂ ਅੱਗੇ ਹੋ ਕੇ ਸਿੱਖ ਨੂੰ ਮਿਲਦਾ ਹੈ। ਉਸ ਦੇ ਸੁੰਦਰ ਬਾਗਾਂ ਦੇ ਰੰਗੀਨ ਫੁੱਲ ਹੀ ਤਿਤਲੀਆਂ ਦੇ ਪਰਾਂ ਨੂੰ ਆਪਣੀਆਂ ਰੰਗ ਮਟਕੀਆਂ ਵਿੱਚ ਰੰਗਦੇ ਹਨ। ਤੀਲੀ ਦੇ ਡੱਬੀ ਉਸ ਦੇ ਕੋਲ ਹੈ, ਉਸ ਦੇ ਨਾਲ ਉਹ ਸਿੱਖ ਅੰਦਰ ਜੋਤ ਜਗਾਉਂਦਾ ਹੈ। ਲੋਹੇ ਦੇ ਜਰੇ ਅੰਨੇ ਹਨ, ਬੋਲੇ ਹਨ, ਉਹ ਟਿਕਣ ਲੱਗ ਪੈਂਦੇ ਹਨ, ਤੁਰਨ ਤੇ ਉੱਡਣ ਲੱਗ ਪੈਂਦੇ ਹਨ, ਪਰ ਉਹਨਾਂ ਦੀ ਸਮਰੱਥਾ ਨਹੀਂ, ਸਗੋਂ ਇਹ ਸਾਰੀ ਸ਼ਕਤੀ ਚੁੰਬਕ ਦੀ ਹੈ, ਚੁੰਬਕ ਵੱਲੋਂ ਆਈ ਹੈ। ਜਿਵੇਂ ਸਾਗਰ ਦਾ ਪਾਣੀ ਉਛਲਦਾ ਹੈ, ਉਸ ਵਿੱਚ 22 ਫੁੱਟ ਉੱਚੀਆਂ ਲਹਿਰਾਂ ਪੈਦਾ ਹੋ ਜਾਂਦੀਆਂ ਹਨ। ਨੀਵੇਂ ਪਾਸੇ ਵਗਣ ਵਾਲੇ ਪਾਣੀ ਨੂੰ ਉੱਪਰ ਨੂੰ ਜਾਣ ਦੀ ਸ਼ਕਤੀ ਕਿਸੇ ਨੇ ਦਿੱਤੀ? ਕੀ ਪਾਣੀ ਦੀ ਆਪਣੀ ਕਰਾਮਾਤ ਹੈ? ਕੀ ਇਹ ਉਸ ਦਾ ਆਪਣਾ ਸੁਭਾਵ ਹੈ? ਨਹੀਂ ਨਹੀਂ, ਇਹ ਤਾਕਤ ਕਿਸੇ ਹੋਰ ਦੀ ਹੈ, ਉਹ ਇਸ ਤੋਂ ਬਹੁਤ ਦਰੇਡੇ ਹੈ। ਪਾਣੀਆਂ ਨੂੰ ਰਿੜਕਣ ਵਾਲੇ ਚੰਦਰਮਾ ਤੇ ਸੂਰਜ ਦੂਰ ਬੈਠੇ ਹਨ, ਉਹ ਤਾਂ ਪਾਣੀ ਨੂੰ ਦੇਖ ਕੇ ਹੱਸ ਰਹੇ ਹਨ, ਪਰ ਸਾਡੀ ਨਜ਼ਰ ਤਾਂ ਕੇਵਲ ਪਾਣੀ ਤੱਕ ਹੀ ਜਾਂਦੀ ਹੈ, ਚੰਦ ਸੂਰਜ ਤੱਕ ਨਹੀਂ। ਇਸੇ ਤਰ੍ਹਾਂ ਗੁਰੂ ਸਿੱਖ ਨੂੰ ਤਾਕਤ ਬਖਸ਼ਦਾ ਹੈ, ਉਹ ਸਿੱਖ ਦੀ ਕਾਇਆ ਪਲਟ ਕੇ ਜੀਵ ਤੋਂ ਬ੍ਰਹਮ ਬਣਾਉਂਦਾ ਹੈ। ਗੁਰੂ ਤੇ ਸਿੱਖ ਦੀ ਪ੍ਰੀਤੀ ਦੋ ਅੰਗੀ ਹੈ, ਉਹ ਅਸਲੀ ਪਿਆਰ ਹੈ। ਗੁਰੂ ਸਿੱਖ ਵਾਸਤੇ ਹੁਸ਼ਿਆਰਪੁਰ ਦੀਆਂ ਗਲੀਆਂ ਗਾਉਂਦਾ ਹੈ, ਉਹ ਭੱਠ ਦਾ ਸੇਕ ਆਪਣੇ ਸਰੀਰ ਤੇ ਸਾਰ ਕੇ ਆਪਣੇ ਪਿਆਰਿਆਂ ਨੂੰ ਆਂਚ ਨਹੀਂ ਲੱਗਣ ਦਿੰਦਾ, ਉਹ ਆਪਣੇ ਚਰਨਾਂ ਵਿੱਚ ਤੱਤੀਆਂ ਸੀਖਾਂ ਦੇ ਜ਼ਖਮ ਕਰਵਾ ਲੈਂਦਾ ਹੈ, ਉਹ ਸਮੁੰਦਰਾਂ ਦੇ ਟਾਪੂਆਂ ਵਿੱਚ ਜਾ ਕੇ ਮੋਢਾ ਸਲਵਾਂ ਲੈਂਦਾ ਹੈ, ਉਹਦਾ ਪਿਆਰ ਅਸਲੀ ਪਿਆਰ ਹੈ। ਜਿਨ੍ਹਾਂ ਦਾ ਭਰੋਸਾ ਹੈ ਕਿ ਲਹੂ ਦੇ ਸਾਕ ਨਾਲੋਂ ਆਗਿਆਕਾਰੀ ਸੇਵਕ ਵੱਡਾ ਹੁੰਦਾ ਹੈ। ਲਹੂ ਨਾਲੋਂ ਨਫ਼ਰਤ ਨਹੀਂ, ਪਰ ਲਹੂ ਨਾਲੋਂ ਆਗਿਆਕਾਰ ਦਾ ਦਰਜਾ ਬਹੁਤ ਉੱਚਾ ਹੈ। ਜੋ ਲਹੂ ਆਗਿਆਕਾਰ ਹੋਵੇ ਤਾਂ ਸੋਨੇ ਤੇ ਸੁਹਾਗਾ ਹੋ ਜਾਂਦਾ ਹੈ। ਚੰਗੇ ਪੁੱਤਰ ਤੋਂ ਬਿਨਾਂ ਕੋਈ ਪਿਓ ਵੱਡਾ ਨਹੀਂ ਬਣ ਸਕਦਾ। ਮਾਲੀ ਆਪਣੇ ਬਾਗ ਦੇ ਫੁੱਲਾਂ ਤੋਂ ਬਿਨਾਂ ਮਹਾਨ ਨਹੀਂ ਹੋ ਸਕਦਾ। ਇਸੇ ਤਰ੍ਹਾਂ ਗੁਰੂ ਅਤੇ ਪੈਗੰਬਰ ਆਪਣੇ ਸਿੱਖਾਂ ਅਤੇ ਮਤ ਤੋਂ ਪਰਖੇ ਜਾਂਦੇ ਹਨ। ਰਸਾਇਣੀ ਲੋਕ ਤਾਂਬੇ ਨੂੰ ਸੋਨਾ ਬਣਾ ਦਿੰਦੇ ਹਨ ਅਤੇ ਪਾਰਸ ਦੀ ਸ਼ੋਹ ਨਾਲ ਲੋਹਾ ਵੀ ਸੋਨਾ ਹੋ ਜਾਂਦਾ ਹੈ, ਪਰ ਇਹ ਸੋਨਾ ਆਪਣੀ ਸ਼ੋਹ ਨਾਲ ਲੱਗੇ ਲੋਹੇ ਨੂੰ ਸੋਨਾ ਨਹੀਂ ਕਰ ਸਕਦਾ। ਕਿਸੇ ਖਾਸ ਜਾਤੀ ਦੇ ਕੀੜੇ ਨੂੰ ਭਰਿੰਗੀ ਆਪਣੇ ਸਮਾਨ ਬਣਾ ਲੈਂਦਾ ਹੈ, ਪਰ ਹਰੇਕ ਨੂੰ ਨਹੀਂ। ਬਸੰਤ ਰੁੱਤ ਵਿੱਚ ਬਾਵਨ ਚੰਦਨ ਦੀ ਖੁਸ਼ਬੂ ਨਾਲ ਆਮ ਬ੍ਰਿਸ਼ ਚੰਦਨ ਦੇ ਸਮਾਨ ਬਣ ਜਾਂਦੇ ਹਨ, ਪਰ ਭਰਿੰਗੀ ਕੀੜੇ ਤੋਂ ਬਣਿਆ ਹੋਇਆ ਭਰਿੰਗੀ ਹੋਰ ਕੀੜਿਆਂ ਨੂੰ ਨਹੀਂ ਬਣਾ ਸਕਦਾ। ਨਾ ਹੀ ਬਾਵਨ ਚੰਦਨ ਦੀ ਸੁਗੰਧੀ ਨਾਲ ਬਣੇ ਚੰਦਨ ਦੇ ਬ੍ਰਿਸ਼ ਹੋਰ ਬੂਟਿਆਂ ਨੂੰ ਚੰਦਨ ਬਣਾ ਸਕਦੇ ਹਨ। ਸਿਆਣੇ ਪੁਰਸ਼ ਦੀ ਸੰਗਤ ਨਾਲ ਮੂਰਖ ਪੁਰਸ਼ ਵੀ ਚਤਰ ਬਣ ਜਾਂਦੇ ਹਨ ਜਾਂਦਾ ਹੈ। ਸਿਆਣੇ ਵੈਦ ਔਸ਼ਧੀਆਂ ਪਾ ਕੇ ਕਲੀ ਤੋਂ ਚਾਂਦੀ ਬਣਾ ਦਿੰਦੇ ਹਨ ਅਤੇ ਵਿਉਹ ਨੂੰ ਸ਼ੁੱਧ ਕਰਕੇ ਕੁਸ਼ਤਿਆਂ ਵਿੱਚ ਮਿਲਾ ਕੇ ਖਾਣ ਲਈ ਅੰਮ੍ਰਿਤ ਦੇ ਸਮਾਨ ਸ਼ੁੱਧ ਸਰੂਪ ਬਣਾ ਦਿੰਦੇ ਹਨ। ਪਰ ਪਿੱਛੇ ਦੱਸੀਆਂ ਸਾਰੀਆਂ ਚੀਜ਼ਾਂ ਇੱਕ ਦੂਜੀ ਨੂੰ ਆਪਣੇ ਸਮਾਨ ਨਹੀਂ ਕਰ ਸਕਦੀਆਂ, ਪਰੰਤੂ ਗੁਰੂ ਸਿੱਖ ਨੇ ਆਪਣੇ ਤੁਲ ਬਣਾ ਲੈਂਦੇ ਹਨ। ਜਥਾ ਤਾਮਰ ਕਰੇ ਕਲ ਧੋ ਤਰਸੈਨ, ਪਾਰਸ ਲੋ ਹੇਮ ਕੋ ਬਣਾਵੈ, ਕੀਟ ਸੋ ਭਰਿੰਗੀ ਕਰੇ ਤਰ ਚੰਦਨ, ਮੂੜ ਸੁਧੀ ਸੰਗ ਦਖ ਕਹਾਵੈ, ਬੰਗ ਭਵੇ ਰਜ ਤੰ ਸੰਗ ਔਖ ਦੇ ਬੈਦ ਸੁਧਾ ਵਿਖ ਕੋ ਸੋ ਬਣਾਵੈ, ਏ ਨਾ ਸਕੇ ਕਰ ਆਪ ਸਮਾਨ, ਗੁਰੂ ਸਿੱਖ ਕੋ ਸਮ ਆਪ ਬਣਾਵੈ।